ਪਛਤਾਵੇ ਤੋਂ ਬਚੋ। ਗਰਮੀਆਂ ਦੇ ਦਿਨ ਸਨ, ਸ਼ਾਮ ਦੇ 4 ਵਜੇ ਬਾਬਾ ਜੀ ਆਪਣੇ ਨਿਯਮ ਤੋਂ ਵਿਹਲੇ ਹੋ ਕੇ ਉਪਰੋਂ ਆਪਣੇ ਕਮਰੇ ਵਿੱਚੋਂ ਹੇਠਾਂ ਆਏ ਅਤੇ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਜੋ ਉਨ੍ਹਾਂ ਦੇ ਹੁਣ ਉੱਤਰਾਧਿਕਾਰੀ ਹਨ, ਸੋ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪਕਾ ਰਿਹਾ ਸਾਂ, ਬਾਬਾ ਜੀ ਮੇਰੇ ਪਾਸ ਆਏ ਤੇ ਕਹਿਣ ਲੱਗੇ ਕਿ ਸੇਵਾ ਸਿੰਘ ਤੁਸੀਂ ਸੰਥਿਆ ਦੇ ਪੰਨੇ ਪੂਰੇ ਕਰ ਲਓ, ਉਸ ਤੋਂ ਪਿੱਛੋਂ ਆਪਾਂ ਪਿੰਡ ਬਾਲੇ ਮਾਤਾ ਚਰਨ ਕੌਰ ਨੂੰ ਮਿਲ ਆਉਂਦੇ ਹਾਂ, ਭਾਵ ਕਿ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਦੇ ਮਾਤਾ ਜੀ, ਤੇ ਨਾਲੇ ਆਪਾਂ ਸੈਰ ਕਰਾਵਾਂਗੇ। ਮੈਂ ਸੰਥਿਆ ਦੇ ਪੰਨੇ ਪੂਰੇ ਕਰਕੇ ਬਾਬਾ ਜੀ ਜੋ ਬਾਹਰ ਨਲਕੇ ਕੋਲ ਖੜੇ ਹੋ ਕੇ ਨਲਕੇ ਦੇ ਖੁਰੇ ਦੀ ਸਫਾਈ ਕਰ ਰਹੇ ਸਨ ਉਨ੍ਹਾਂ ਪਾਸ ਪੁੱਜ ਗਿਆ। ਮੈਂ ਵੀ ਬਾਬਾ ਜੀ ਨਾਲ ਥੋੜਾ ਸੇਵਾ ਵਿਚ ਹੱਥ ਵਟਾਇਆ, ਹੱਥ ਸਾਫ਼ ਕਰਕੇ ਪਾਣੀ ਨਾਲ ਧੋ ਕੇ ਅਸੀਂ ਦੋਵੇਂ ਭਾਵ ਬਾਬਾ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਤੇ ਬਾਬਾ ਸੇਵਾ ਸਿੰਘ ਜੀ ਜੋ ਉਨ੍ਹਾਂ ਦੀ ਸੇਵਾ ਵਿਚ ਉਸ ਵੇਲੇ ਸਨ, ਦੋਵੇਂ ਪਿੰਡ ਬਾਲੇ ਨੂੰ ਪਗਡੰਡੀ ਰਾਹੀਂ ਤੁਰ ਪਏ। ਮਹਾਂਪੁਰਖਾਂ ਦਾ ਨਿਯਮ ਸੀ ਕਿ ਜਦੋਂ ਵੀ ਆਪ ਸੈਰ ਜਾਂ ਸਫ਼ਰ ਕਰਨ ਲਈ ਨਿਕਲਦੇ ਤਾਂ ਕਿਸੇ ਨਾ ਕਿਸੇ ਬਾਣੀ ਦਾ ਪਾਠ ਜਾਂ ਸਿਮਰਨ ਆਪ ਵੀ ਕਰਦੇ ਤੇ ਨਾਲ ਦੇ ਸਾਥੀ ਨੂੰ ਵੀ ਕਰਨ ਲਈ ਪ੍ਰੇਰਦੇ। ਬਾਬਾ ਜੀ ਨੇ ਮੈਨੂੰ ਸੱਤੇ ਬਲਵੰਡ ਦੀ ਵਾਰ ਦਾ ਪਾਠ ਕਰਨ ਲਈ ਕਿਹਾ ਤੇ ਗੁਰਬਾਣੀ ਸਤਿਕਾਰ ਨੂੰ ਮੁੱਖ ਰੱਖ ਕੇ ਆਪਣੇ ਤੋਂ ਅੱਗੇ ਹੋ ਕੇ ਤੁਰਨ ਲਈ ਇਸ਼ਾਰਾ ਕਰ ਦਿੱਤਾ। ਮੈਂ ਬਾਬਾ ਜੀ ਦਾ ਹੁਕਮ ਮੰਨ ਕੇ ਅੱਗੇ ਹੋ ਕੇ ਗੁਰਬਾਣੀ ਦਾ ਪਾਠ ਆਰੰਭ ਕਰ ਦਿੱਤਾ। ਵਾਰ ਦੀ ਸਮਾਪਤੀ ਤੱਕ ਰਸਤੇ ਜਾਂਦਿਆਂ ਅੱਧਾ ਕੁ ਕਿਲੋਮੀਟਰ ਉਪਰ ਇਕ ਸ਼ਾਨਦਾਰ ਸੋਹਣੀ ਟਾਹਲੀ ਸੀ। ਬਾਬਾ ਜੀ ਕਹਿਣ ਲੱਗੇ ਕਿ ਭਾਵੇਂ ਸ਼ਾਮ ਦਾ ਸਮਾਂ ਹੋ ਚੁੱਕਾ ਹੈ ਪਰ ਗਰਮੀ ਕਾਫੀ ਹੈ, ਚਲੋ ਥੋੜਾ ਸਮਾਂ ਟਾਹਲੀ ਦੀ ਛਾਵੇਂ ਬੈਠ ਲਈਏ, ਨਾਲੇ ਦੋ ਪਾਠ ਬੇਨਤੀ ਚੌਪੀ ਦੇ ਕਰ ਲੈਂਦੇ ਹਾਂ ਤੇ ਪਿੰਡ ਤੱਕ ਜਾਂਦਿਆਂ ਆਪਣੇ 5 ਪਾਠ ਪੂਰੇ ਹੋ ਜਾਣਗੇ। ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਬਾਬਾ ਜੀ ਤੇ ਦਾਸ ਅਸੀਂ ਦੋਵੇਂ ਜਾਣੇ ਰੜੀ ਜ਼ਮੀਨ ਉਪਰ ਚੌਂਕੜਾ ਮਾਰ ਕੇ ਬੈਠ ਗਏ। ਇਕ ਪਾਠ ਬਾਬਾ ਜੀ ਨੇ ਬੇਨਤੀ ਚੌਪੀ ਸਾਹਿਬ ਦਾ ਕੀਤਾ ਤੇ ਦੂਸਰਾ ਪਾਠ ਦਾਸ ਨੇ। ਬੇਨਤੀ ਚੌਪੀ ਦੇ ਪਾਠਾਂ ਦੀ ਸਮਾਪਤੀ ਉਪਰੰਤ ਬਾਬਾ ਜੀ ਬੜੀ ਗੰਭੀਰਤਾ ਵਿਚ ਚਲੇ ਗਏ ਤੇ ਬਹੁਤ ਗਹਿਰ ਗੰਭੀਰ ਸੁਰ ਵਿਚ ਬਚਨ ਆਰੰਭਿਆ ਤੇ ਦਾਸ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਸੇਵਾ ਸਿੰਘ ਅੱਜ ਸਵੇਰੇ ਸਿਮਰਨ ਕਰਨ ਤੋਂ ਬਾਅਦ ਬੜੀ ਅਜੀਬ ਜਿਹੀ ਮਹਿਸੂਸਤਾ ਹੋਈ। ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਮੈਂ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰਕੇ ਤੁਸੀਂ ਦੱਸੋ ਤਾਂ ਸਹੀ ਕੀ ਮਹਿਸੂਸ ਕੀਤਾ। ਬਾਬਾ ਜੀ ਕਹਿਣ ਲੱਗੇ ਸੇਵਾ ਸਿੰਘ ਕਿ ਕਿਸੇ ਦਾ ਅੱਜ 100 ਰੁਪਈਆ ਗਵਾਚ ਜਾਵੇ ਤਾਂ ਉਹ ਸਾਰੀ ਰਾਤ ਹੌਂਕੇ ਮਾਰਦਾ, ਆਪਣੀ ਨੀਂਦ ਵੀ ਹੈਰਾਮ ਕਰ ਲੈਂਦਾ। ਮਾਇਆਧਾਰੀ ਨਾਸਤਕ ਮਨੁੱਖ ਜਿਸ ਨੇ ਸਾਰੀ ਉਮਰ ਆਪਣੇ ਜੀਵਨ ਦਾ ਮਨੋਰਥ ਹੀ ਮਾਇਆ ਇਕੱਤਰ ਕਰਨ ਲਈ ਬਣਾਇਆ ਹੈ, ਉਸ ਮਾਇਆ ਨਾਲ ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ, ਬੜੇ ਯਤਨਾਂ ਨਾਲ ਵਣਜ ਵਪਾਰ ਵਧਾਏ, ਧੀਆਂ ਪੁੱਤਰਾਂ ਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰੇ ਜਾਣ ਕੇ ਪਾਲਿਆ ਪੋਸਿਆ, ਅਨੇਕਾਂ ਤਰ੍ਹਾਂ ਦੀਆਂ ਆਸਾਂ ਉਨ੍ਹਾਂ ਬੱਚਿਆਂ ਉਪਰ ਰੱਖੀਆਂ ਤੇ ਅਖੀਰ ਸਮੇਂ ਇਕਦਮ ਜਦੋਂ ਜਮਦੂਤ ਸਾਹਮਣੇ ਆ ਖਲੋਏ ਤਾਂ ਉਨ੍ਹਾਂ ਕਿਹਾ ਕਿ ਭਾਈ ਤੇਰੇ ਜੀਵਨ ਦਾ ਸਮਾਂ ਪੂਰਾ ਹੋ ਗਿਆ ਹੈ, ਅਸੀਂ ਤੈਨੂੰ ਲੈਣ ਆਏ ਹਾਂ ਤੇ ਸਾਨੂੰ ਭੇਜਿਆ ਧਰਮਰਾਜ ਨੇ ਹੈ ਤੇ ਚੱਲ ਛੇਤੀ ਚੱਲ। ਧਰਮਰਾਜ ਅੱਗੇ ਖਲੋ ਕੇ ਆਪਣੇ ਜੀਵਨ ਦਾ ਲੇਖਾ ਜੋਖਾ ਦੱਸ ਕਿ ਇਸ ਅਮੋਲਕ ਮਨੁੱਖਾ ਜਨਮ ਵਿਚ ਤੂੰ ਲਾਹੇ ਵਾਲੇ ਕਿੰਨੇ ਕੁ ਕਰਮ ਕੀਤੇ ਨੇ ਤੇ ਕਿੰਨਾ ਕੁ ਸਮਾਂ ਤੋਟੇ ਵਾਲੇ ਭਾਵ ਘਾਟੇ ਵਾਲੇ ਕਰਮ ਕਰਦਾ ਰਹੇ ਹੋ, ਛੇਤੀ ਨਾਲ ਉੱਠ ਸਾਡੇ ਨਾਲ ਤੁਰ ਪਾਓ, ਇੱਥੇ ਕੋਈ ਰੌ ਰਿਆਤ ਨਹੀਂ ਕੀਤੀ ਜਾਣੀ ਕਿਉਂਕਿ ਇਹ ਹੁਕਮ ਪਰਮੇਸ਼ਰ ਦੀ ਦਰਗਾਹ ਚੋਂ ਆਇਆ ਹੈ। ਪਰ ਜੀਵ ਦੀ ਬਿਰਤੀ ਮਾਇਆ ਵਿਚ ਫਸੀ ਹੋਣ ਕਰਕੇ ਜਮਦੂਤਾਂ ਅੱਗੇ ਨਿਮਰਤਾ ਨਾਲ ਇਹ ਜੀਵ ਬੇਨਤੀ ਕਰਦਾ ਹੈ ਅਤੇ ਉਨ੍ਹਾਂ ਨੂੰ ਵੀ ਲਾਲਚ ਦੇ ਕੇ ਕੁਝ ਸਮਾਂ ਹੋਰ ਦੇਣ ਲਈ ਇਸ ਸੰਸਾਰ ਵਿਚ ਠਹਿਰਨ ਲਈ ਪੁਕਾਰ ਕਰਦਾ ਹੈ ਤੇ ਕਹਿੰਦਾ ਹੈ ਕਿ ਹੇ ਧਰਮਰਾਜਾ ਦੇ ਦੂਤੋ, ਕੁਝ ਪਿੰਡਾਂ ਵਿਚੋਂ ਮਾਇਆ ਦੀ ਉਗਰਾਹੀ ਕਰਨੀ ਅਜੇ ਰਹਿੰਦੀ ਹੈ, ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ, ਮੈਂ ਰਾਤੋ ਰਾਤ ਸਾਰਾ ਕੰਮ ਨਿਬੇੜ ਲਵਾਂਗਾ ਤੇ ਉਸ ਮਾਇਆ ਵਿਚੋਂ ਕੁਝ ਹਿੱਸਾ ਮੈਂ ਤੁਹਾਨੂੰ ਵੀ ਦੇ ਦਿਆਂਗਾ ਬਸ ਇੱਕ ਰਾਤ ਦਾ ਸਮਾਂ ਮੈਨੂੰ ਹੋਰ ਦੇ ਦਿਓ। ਦੇਰੀ ਕਾਰਨ ਸਵੇਰ ਦੀ ਨਵਾਜ਼ ਸਰਾਂ ਵਿੱਚ ਹੀ ਅਦਾ ਕਰ ਲਾਂਗੇ। ਇਸ ਜੀਵ ਦਾ ਇਸ ਸੰਸਾਰ ਚੋਂ ਜਾਣ ਲਈ ਚਿੱਤ ਨਹੀਂ ਕਰਦਾ ਤੇ ਅਨੇਕ ਪ੍ਰਕਾਰ ਦੇ ਯਤਨ ਕਰਦਾ ਤੇ ਬਹਾਨੇ ਪਾਉਂਦਾ ਹੈ। ਪਰ ਬਾਬਾ ਕਬੀਰ ਜੀ ਦੇ ਸੂਹੀ ਰਾਗ ਅੰਦਰ ਦਰਜ ਬਚਨ ਜੋ ਹਨ ਉਨ੍ਹਾਂ ਅਨੁਸਾਰ ਇਸ ਬੇਵਸ ਜੀਵ ਨੂੰ ਜਮਦੂਤ ਤਕੜੇ ਹੱਥੀ ਫੜ ਕੇ ਨਾਲ ਲੈ ਤੁਰਦੇ ਨੇ। ਇਸ ਪ੍ਰਕਾਰ ਜੀਵ ਨਾਲ ਬੀਤਦੀ ਕਿਵੇਂ ਹੈ? ਬਾਬਾ ਕਬੀਰ ਜੀ ਨੇ ਇਸ ਸਚਾਈ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ ਕਿ ਅਮਲ ਸਿਰਾਨੋਂ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰ ਗਹਿਕਾਇਆ, ਰਹਾਉ ਕਰੂੰ ਅਰਦਾਸ ਗਾਂਵ ਕਿਸ ਬਾਕੀ, ਲਿਓ ਨਵੇਰੇ ਆਜ ਕੀ ਰਾਤੀ, ਕਿਸ ਵੀ ਖਰਚ ਤੁਮਾਰਾ ਸਾਰੋ, ਸੁਬਹ ਨਿਵਾਜ ਸਰਾਏ ਗੁਜਾਰੋ। ਸਾਰੀਆਂ ਵਸਤੂਆਂ, ਮਹਿਲ ਮਾੜੀਆਂ, ਧਨ ਸੰਪਦਾ, ਧੀਆਂ ਪੁੱਤਰ ਜੋ ਜਾਨ ਨਾਲੋਂ ਵੀ ਪਿਆਰੇ ਲੱਗਦੇ ਸਨ, ਇਨ੍ਹਾਂ ਨੂੰ ਸਾਰਿਆਂ ਨੂੰ ਛੱਡ ਕੇ ਇਕਦਮ ਇਸ ਸੰਸਾਰ ਤੋਂ ਇਸ ਜੀਵ ਨੂੰ ਜਮਦੂਤ ਲੈ ਜਾਂਦੇ ਨੇ। ਬਾਬਾ ਨਾਮਦੇਵ ਜੀ ਨੇ ਜਿਵੇਂ ਬਚਨ ਕੀਤਾ ਨਾ ਕਿ ਕਹਾਂ ਭਇਓ ਦਰ ਬੰਧੇ ਹਾਥੀ, ਖਿਨ ਮੈਂ ਭਈ ਪਰਾਈ, ਇਹ ਖੇਡ ਵਰਤ ਜਾਂਦੀ ਹੈ। ਤਦ ਜੀਵ ਆਤਮਾ ਨੂੰ ਬੜਾ ਪਛਤਾਵਾ ਲੱਗਦਾ ਕਿ ਜਿਹੜੀ ਵਸਤੂ ਨਾਲ ਨਿਭਣ ਵਾਲੀ ਸੀ ਉਸ ਨੂੰ ਵਿਆਜਿਆ ਕੋਈ ਨਾ, ਜੋ ਵਿਹਾਜਿਆ ਤੇ ਇਕੱਤਰ ਕੀਤਾ ਉਹ ਨਾਲ ਨਹੀਂ ਨਿਭਿਆ। ਉਸ ਵੇਲੇ ਜੀਵ ਆਤਮਾ ਨੂੰ ਹਾਰੇ ਹੋਏ ਜੁਆਰੀਏ ਵਾਂਗ ਪਛਤਾਵੇ ਦਾ ਸੱਲ ਚੂਰ ਚੂਰ ਕੇ ਝੱਲਣਾ ਪੈਂਦਾ ਹੈ। ਪਰ ਉਸ ਵੇਲੇ ਪਛਤਾਵੇ ਤੋਂ ਸਿਵਾ ਕੁਝ ਵੀ ਪੱਲੇ ਨਹੀਂ ਪੈਂਦਾ, ਕਿਉਂਕਿ ਉਸ ਵੇਲੇ ਸੰਵਰ ਕੁਝ ਨਹੀਂ ਸਕਦਾ, ਸਮਾਂ ਬੀਤ ਚੁੱਕਾ ਹੁੰਦਾ। ਬਾਬਾ ਜੀ ਕਹਿਣ ਲੱਗੇ ਕਿ ਸੇਵਾ ਸਿੰਘ, ਮਾਇਆਧਾਰੀ ਤੇ ਸਾਖਤ ਪੁਰਸ਼ ਦੀ ਆਤਮਾ ਨੇ ਤਾਂ ਪਛਤਾਉਣਾ ਹੀ ਹੈ, ਪਰ ਨਾਮ ਜਪਣ ਵਾਲੇ ਜਗਿਆਸੂ ਨੂੰ ਵੀ ਬਹੁਤ ਪਛਤਾਵਾ ਲੱਗਦਾ। ਜਦ ਇਹ ਗੱਲ ਮੈਂ ਬਾਬਾ ਜੀ ਦੇ ਮੁਖਾਰਬਿੰਦ ਚੋਂ ਸੁਣੀ ਤਾਂ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਮੈਨੂੰ ਬੜੀ ਹੈਰਾਨੀ ਹੋਈ। ਇਕਦਮ ਪੁੱਛਿਆ ਕਿ ਬਾਬਾ ਜੀ, ਨਾਮ ਜਪਣ ਵਾਲੇ ਜਗਿਆਸੂ ਦੀ ਆਤਮਾ ਨੂੰ ਕਿਉਂ ਪਛਤਾਵਾ ਲੱਗਦਾ? ਬਾਬਾ ਜੀ ਕਹਿਣ ਲੱਗੇ, ਨਾਮ ਜਪਣ ਵਾਲੇ ਜਗਿਆਸੂ ਦੀ ਆਤਮਾ ਜਦੋਂ ਪਰਮੇਸ਼ਰ ਪਰਮਾਤਮਾ ਦੇ ਦਰਬਾਰ ਵਿਚ ਪੁੱਜਦੀ ਹੈ ਨਾ, ਤੇ ਜਿਨ੍ਹਾਂ ਉਸ ਪ੍ਰੇਮੀ ਨੇ ਨਾਮ ਜਪਿਆ, ਉਸ ਦੇ ਜਪੇ ਨਾਮ ਦੀ ਕੀਮਤ ਜਦੋਂ ਪਰਮਾਤਮਾ ਦੇ ਦਰਬਾਰ ਵਿਚ ਪਈ, ਭਾਵ ਕਿ ਜਿਨ੍ਹਾਂ ਉਸ ਪ੍ਰੇਮੀ ਨੇ ਨਾਮ ਜਪਿਆ, ਉਸ ਦੇ ਜਪੇ ਨਾਮ ਦੀ ਕੀਮਤ ਜਦੋਂ ਪਰਮਾਤਮਾ ਦੇ ਦਰਬਾਰ ਵਿਚ ਪਈ, ਤਾਂ ਨਾਮ ਦੀ ਕੀਮਤ ਵੇਖ ਕੇ ਉਹ ਜਗਿਆਸੂ ਹੈਰਾਨ ਰਹਿ ਗਿਆ। ਤੇ ਜੇ ਪ੍ਰਭੂ ਨਾਮ ਇੰਨਾ ਕੀਮਤੀ ਸੀ ਤੇ ਮੈਂ ਹੋਰ ਕਿਉਂ ਨਾ ਜਪਿਆ? ਇਹ ਪਛਤਾਵਾ ਕਰਨਾ ਸ਼ੁਰੂ ਹੋ ਜਾਂਦਾ ਕਿ ਜੇ ਪਰਮੇਸ਼ਰ ਦੇ ਨਾਮ ਦੀ ਕੀਮਤ ਇੰਨੀ ਜ਼ਿਆਦਾ ਸੀ, ਇੰਨੀ ਕੀਮਤ ਪੈਣੀ ਸੀ, ਤੇ ਮੈਂ ਹੋਰ ਕਿਉਂ ਨਹੀਂ ਜਪ ਸਕਿਆ? ਮੈਨੂੰ ਹੋਰ ਨਾਮ ਜਪਣਾ ਚਾਹੀਦਾ ਸੀ। ਜੋ ਸਮਾਂ ਅਵੇਸਲੇਪਨ ਵਿਚ ਬੀਤਿਆ ਗਿਆ, ਉਸ ਸਮੇਂ ਦਾ ਨਾਮੀ ਜਗਿਆਸੂ ਪਛਤਾਵਾ ਕਰਦਾ ਹੈ। ਇਸੇ ਕਰਕੇ ਹੀ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦੱਖਣੇ ਬਾਣੀ ਅੰਦਰ ਫਰਮਾਨ ਕੀਤਾ ਹੈ ਕਿ ਭਾਈ, ਪਰਮਾਤਮਾ ਦਾ ਨਾਮ ਬਹੁਤ ਕੀਮਤੀ ਹੈ, ਨਾਮ ਦੀ ਕੋਈ ਕੀਮਤ ਪਾ ਨਹੀਂ ਸਕਿਆ ਤੇ ਨਾ ਹੀ ਨਾਮ ਦੀ ਕੀਮਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਤਿਗੁਰੂ ਜੀ ਦਾ ਬਚਨ ਹੈ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਅਤੇ ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਨਾਮ ਦੀ ਮਹਾਨਤਾ ਦਰਸਾਉਂਦੇ ਕਈ ਸਵਈਏ ਤੇ ਕਈ ਪੌੜੀਆਂ ਉਚਾਰਨ ਕੀਤੀਆਂ ਹਨ, ਜਿਨ੍ਹਾਂ ਅੰਦਰ ਭਾਈ ਸਾਹਿਬ ਜੀ ਨੇ ਤਤਸਾਰ ਇਹੋ ਹੀ ਕੱਢਿਆ ਕਿ ਮਨੁੱਖੀ ਬੁੱਧੀ ਨਾਮ ਦੀ ਮਹਾਨਤਾ ਨੂੰ ਜਾਣ ਨਹੀਂ ਸਕਦੀ, ਕਿਉਂਕਿ ਮਨੁੱਖੀ ਬੁੱਧੀ ਉਪਰ ਮਾਇਆ ਦਾ ਪ੍ਰਭਾਵ ਹਾਵੀ ਹੈ। ਨਾਮ ਦੀ ਕੀਮਤ ਤੇ ਮਹਾਨਤਾ ਕੇਵਲ ਤੇ ਕੇਵਲ ਪਰਮੇਸ਼ਰ ਦੀ ਪਰਮਾਤਮਾ ਦੀ ਦਰਗਾਹ ਵਿਚ ਜਾ ਕੇ ਹੀ ਜੀਵ ਆਤਮਾ ਜਾਣ ਸਕਦੀ ਹੈ। ਭਾਈ ਸਾਹਿਬ ਜੀ ਨੇ ਸੰਸਾਰਕ ਉਦਾਹਰਣਾਂ ਦੇ ਕੇ ਨਾਮ ਦੀ ਮਹਾਨਤਾ ਦਰਸਾਉਣ ਦਾ ਯਤਨ ਮਾਤਰ ਕੀਤਾ ਹੈ। ਆਪ ਜੀ ਦਾ ਫਰਮਾਨ ਹੈ ਕਿ ਜਿਸ ਤਰ੍ਹਾਂ ਹੱਥ ਦੀ ਤਲੀ ਉਪਰ ਰੱਖਿਆ ਹੋਇਆ ਹੀਰਾ ਛੋਟਾ ਜਿਹਾ ਮਲੂਮ ਹੁੰਦਾ ਹੈ, ਆਮ ਆਦਮੀ ਜਿਸ ਨੂੰ ਕਿਸੇ ਹੀਰੇ ਦੀ ਪਰਖ ਕੋਈ ਨਹੀਂ, ਉਹ ਇਕ ਚਮਕੀਲਾ ਜਿਹਾ ਪੱਥਰ ਹੀ ਉਸ ਨੂੰ ਸਮਝਦਾ ਹੈ। ਪਰ ਉਹ ਛੋਟਾ ਜਿਹਾ ਹੀਰਾ, ਉਹ ਛੋਟਾ ਜਿਹਾ ਪੱਥਰ ਜੇ ਮਨੁੱਖ ਜੌਹਰੀ ਦੀ ਦੁਕਾਨ ਉਪਰ ਲੈ ਜਾਏ ਤਾਂ ਉਸ ਛੋਟੇ ਜਿਹੇ ਹੀਰੇ ਦੀ ਕੀਮਤ ਬਦਲੇ ਘਰ ਬਾਰ ਮਾਇਆ ਨਾਲ ਭਰ ਜਾਂਦੇ ਨੇ, ਇੰਨੀ ਕੀਮਤ ਪੈਂਦੀ ਹੈ, ਪਰ ਪਰਖ ਜੌਹਰੀ ਨੂੰ ਹੈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੂਜੀ ਉਦਾਹਰਣ ਵਿਚ ਦੱਸਦੇ ਨੇ ਕਿ ਜਿਸ ਤਰ੍ਹਾਂ ਕਾਗਜ਼ ਦੇ ਉਪਰ ਲਿਖੀ ਹੁੰਡੀ ਜੋ ਪੁਰਾਣੇ ਸਮੇਂ ਵਿਚ ਹੁੰਦੀ ਸੀ, ਜਿਸ ਦਾ ਬਦਲਵਾਂ ਰੂਪ ਅੱਜ ਕੱਲ ਬੈਂਕ ਡਰਾਫਟ ਜਾਂ ਬੈਂਕ ਦਾ ਚੈੱਕ ਕਹਿ ਲਈਏ, ਸੋ ਉਸ ਹੁੰਡੀ ਦੀ ਕੀਮਤ ਅਣਜਾਣ ਜਾਂ ਅਨਪੜ੍ਹ ਮਨੁੱਖ ਨੂੰ ਨਹੀਂ ਪਤਾ ਹੁੰਦਾ ਤੇ ਨਾ ਹੀ ਬੈਂਕ ਡਰਾਫਟ ਦਾ ਮਨੁੱਖ ਨੂੰ ਕੋਈ ਭਾਰ ਲੱਗਦਾ ਹੈ। ਪਰ ਜਦੋਂ ਉਹ ਹੁੰਡੀ ਜਾਂ ਬੈਂਕ ਡਰਾਫਟ ਬੈਂਕ ਨੂੰ ਜਾਂ ਸ਼ਾਹੂਕਾਰ ਨੂੰ ਦਿੱਤੀ ਜਾਂਦੀ ਹੈ ਤਦ ਉਸ ਛੋਟੇ ਜਿਹੇ ਕਾਗਜ਼ ਦੇ ਬਦਲੇ ਵਿਚ ਬੇਅੰਤ ਮਾਇਆ ਪ੍ਰਾਪਤ ਹੋ ਜਾਂਦੀ ਹੈ ਤੇ ਮਨੁੱਖ ਬੜਾ ਹੈਰਾਨ ਹੁੰਦਾ ਹੈ। ਤੀਜੀ ਉਦਾਹਰਣ ਭਾਈ ਸਾਹਿਬ ਨੇ ਬੋੜ ਦੇ ਬੀਜ ਦੀ ਦਿੱਤੀ ਹੈ ਕਿ ਜਿਸ ਤਰ੍ਹਾਂ ਬੋੜ ਦਾ ਬੀਜ ਬਹੁਤ ਨਿੱਕਾ ਛੋਟਾ ਮਹੀਨ ਹੁੰਦਾ ਹੈ, ਕਿਸੇ ਬੱਚੇ ਨੂੰ ਆਪਣੀ ਤਲੀ ਉਪਰ ਬੋੜ ਦਾ ਬੀਜ ਰੱਖ ਕੇ ਦੱਸਿਆ ਜਾਵੇ ਕਿ ਇਸ ਛੋਟੇ ਜਿਹੇ ਬੀਜ ਵਿਚ ਆ ਬਹੁਤ ਵੱਡਾ ਬੋੜ ਦਾ ਦਰਖਤ ਸਮਾਇਆ ਹੋਇਆ ਹੈ, ਤਾਂ ਉਹ ਨਿਦਾਨ ਬੱਚਾ ਇਸ ਗੱਲ ਤੇ ਯਕੀਨ ਨਹੀਂ ਕਰਦਾ। ਪਰ ਜਦੋਂ ਉਹ ਮਹੀਨ ਉਹ ਛੋਟਾ ਜਿਹਾ ਬੀਜ ਧਰਤੀ ਵਿਚ ਬੀਜਿਆ ਜਾਂਦਾ ਹੈ ਤੇ ਸਮੇਂ ਦੇ ਨਾਲ ਜਦੋਂ ਉਸ ਦਾ ਵਿਸਥਾਰ ਹੁੰਦਾ ਹੈ ਤਾਂ ਫਿਰ ਉਸ ਵਿਸਥਾਰ ਨੂੰ ਵੇਖ ਕੇ ਉਹ ਹੀ ਬੱਚਾ ਬੜਾ ਅਸਚਰਜ ਹੁੰਦਾ ਹੈ, ਹੈਰਾਨ ਹੁੰਦਾ ਹੈ ਕਿ ਇਸ ਛੋਟੇ ਜਿਹੇ ਬੀਜ ਵਿਚ ਕਿੰਨਾ ਮਹਾਨ ਬੋੜ ਦਾ ਦਰਖਤ ਛੁਪਿਆ ਹੋਇਆ ਸੀ। ਇਸੇ ਪ੍ਰਕਾਰ ਗੁਰੂ ਦੇ ਸਿੱਖ ਜੋ ਸਤਿਗੁਰੂ ਜੀ ਦਾ ਬਚਨ ਮੰਨ ਕੇ ਗੁਰਮੰਤਰ ਰੂਪੀ ਬੀਜ ਭਾਵ ਨਾਮ ਦਾ ਅਭਿਆਸ ਕਰਦੇ ਨੇ, ਇਸ ਗੁਰਮੰਤਰ ਰੂਪੀ ਗੁਰ ਸ਼ਬਦ ਦੀ ਅਸਲੀ ਕੀਮਤ ਪਰਮਾਤਮਾ ਦੀ ਦਰਗਾਹ ਵਿਚ ਜਦੋਂ ਪੈਂਦੀ ਹੈ ਨਾ, ਤਦੋਂ ਅਭਿਆਸੀ ਜਗਿਆਸੂ ਬਹੁਤ ਅਸਚਰਜ ਹੈਰਾਨ ਹੁੰਦਾ ਹੈ ਤੇ ਪਛਤਾਵਾ ਕਰਦਾ ਹੈ ਕਿ ਜੇ ਪ੍ਰਭੂ ਨਾਮ ਇੰਨਾ ਹੀ ਮਹਾਨ ਸੀ ਤਾਂ ਮੈਂ ਹੋਰ ਕਿਉਂ ਨਾ ਜਪਿਆ, ਮੈਨੂੰ ਹੋਰ ਜਪਣਾ ਚਾਹੀਦਾ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ 373ਵਾਂ ਕਵਿਤ ਹੈ ਕਿ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੇ ਭਾਰ ਬਾਂਧੇ ਹੁੰਦੀ ਲਗਤ ਨਾ ਭਾਰ ਕਸ਼ੂ, ਆਗੇ ਜਾਏ ਪਾਈਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸੇ ਬਿਬਦ ਕਰੈ ਬਿਰਖਾ ਵਿਸਥਾਰ ਜੀ, ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ ਜਾਨੀਐ ਮਹਾਤਮ ਗਏ ਹੀ ਹਰ ਦੁਆਰ ਜੀ। ਪਰ ਉਸ ਵੇਲੇ ਸਮਾਂ ਬੀਤ ਚੁੱਕਾ ਹੁੰਦਾ ਹੈ। ਇਹ ਸ੍ਰੇਸ਼ਟ ਪਛਤਾਵੇ ਦੇ ਫਲ ਸਰੂਪ ਪ੍ਰਭੂ ਵੱਲੋਂ ਨਾਮ ਜਪਣ ਦੀ ਲਾਲਸਾ ਰੱਖਣ ਵਾਲੇ ਜਗਿਆਸੂ ਦੀ ਆਤਮਾ ਨੂੰ ਪ੍ਰਮਾਤਮਾ ਕਿਸੇ ਭੈ ਭਾਵਨੀ ਤੇ ਧਾਰਮਿਕ ਰੁਚੀ ਰੱਖਣ ਵਾਲੇ ਪਰਿਵਾਰ ਵਿਚ ਫਿਰ ਮਨੁੱਖਾ ਜਨਮ ਪ੍ਰਦਾਨ ਕਰਕੇ ਭੇਜ ਦਿੰਦਾ ਹੈ। ਫਿਰ ਜਨਮ ਤੋਂ ਹੀ ਧਾਰਮਿਕ ਮਾਹੌਲ, ਉਹ ਜਿਹੇ ਸੰਸਕਾਰ ਉਸ ਆਤਮਾ ਨੂੰ ਨਾਮ ਜਪ ਵਿਚ ਵਾਧਾ ਕਰਨ ਲਈ ਸਹਾਇਕ ਸਿੱਧ ਹੁੰਦੇ ਨੇ। ਆਪ ਜੀ ਨੇ ਨਾਲ ਹੀ ਬਚਨ ਕੀਤਾ ਕਿ ਸੇਵਾ ਸਿੰਘ ਸਵਾਸ ਬੜੇ ਕੀਮਤੀ ਹਨ, ਜਿਨ੍ਹਾਂ ਨੂੰ ਇਨ੍ਹਾਂ ਸਾਹਾਂ ਦੀ ਇਨ੍ਹਾਂ ਸਵਾਸਾਂ ਦੀ ਕੀਮਤ ਦਾ ਪਤਾ ਲੱਗਾ ਨਾ, ਉਨ੍ਹਾਂ ਨੇ ਇੱਕ ਇੱਕ ਸਵਾਸ ਨੂੰ ਤਿੰਨਾਂ ਤਿੰਨਾਂ ਲੋਕਾਂ ਦੇ ਮੁੱਲ ਦੇ ਬਰਾਬਰ ਵੀ ਦਰਸਾਉਣਾ ਕੀਤਾ। ਬਾਬਾ ਕਬੀਰ ਜੀ ਦਾ ਕਬੀਰ ਬੀਜਕ ਗ੍ਰੰਥ ਅੰਦਰ ਬਚਨ ਹੈ ਕਿ ਕਬੀਰ ਕਹਿਤਾ ਹੂੰ ਕਹਿ ਜਾਤ ਹੂੰ ਕਹਿਤ ਵਜਾਵੂੰ ਢੋਲ, ਏਕ ਸਵਾਸ ਬਿਰਥਾ ਗਿਆ ਤੀਨ ਲੋਕ ਕਾ ਮੋਲ। ਬਾਬਾ ਜੀ ਨੇ ਫਰਮਾਇਆ ਕਿ ਭਗਤ ਹੋਰਾਂ ਨੇ ਨਿਰਾ ਕਿਹਾ ਹੀ ਨਹੀਂ, ਜਿਸ ਵੇਲੇ ਕਾਰ ਵਿਹਾਰ ਕਰਦਿਆਂ ਨਲੀ ਵਿਚ ਧਾਗਾ ਪਾਉਣ ਲੱਗਿਆਂ ਪ੍ਰਮਾਤਮਾ ਨਾਲੋਂ ਕਿਤੇ ਧਿਆਨ ਟੁੱਟਾ ਤਾਂ ਬਾਬਾ ਕਬੀਰ ਜੀ ਨੇ ਤਾਨਣੇ ਬੁਨਣੇ ਦਾ ਕੰਮ ਹੀ ਤਿਆਗ ਦਿੱਤਾ। ਕੰਮ ਛੱਡਣ ਨਾਲ ਕੁਦਰਤੀ ਸੀ ਰੁਜ਼ਗਾਰ ਬੰਦ ਹੋ ਗਿਆ ਤੇ ਬਾਬਾ ਕਬੀਰ ਜੀ ਦੇ ਮਾਤਾ ਜੀ ਡਿਸਕੋਰੇ ਭਰ ਭਰ ਕੇ ਰੋਂਦੇ ਹੋਏ ਪ੍ਰਮਾਤਮਾ ਨੂੰ ਸੰਬੋਧਨ ਕਰਕੇ ਕਬੀਰ ਜੀ ਨੂੰ ਕਹਿਣ ਲੱਗੇ ਕਿ ਹੇ ਰਾਮ, ਕਬੀਰ ਨੇ ਸਾਰਾ ਤਾਣੇ ਬਾਣੇ ਦਾ ਕੰਮ ਹੀ ਤਿਆਗ ਦਿੱਤਾ ਹੈ, ਹੁਣ ਇਸ ਦੇ ਬੱਚੇ ਇਸ ਦੇ ਪਰਿਵਾਰ ਦੀ ਰੋਟੀ ਪਾਣੀ ਕਿਵੇਂ ਚੱਲੇਗੀ, ਕਿਵੇਂ ਇਸ ਦਾ ਪਰਿਵਾਰ ਜਿਉਂਦਾ ਰਹੇਗਾ, ਕਿਉਂਕਿ ਕੱਪੜੇ ਬੁਣਨ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਹੁਣ ਇਸਨੇ ਸਾਰਾ ਕਾਰ ਵਿਹਾਰ ਹੀ ਛੱਡ ਦਿੱਤਾ ਤੇ ਇੱਕ ਰਾਮ ਦਾ ਨਾਮ ਹੀ ਜਪਣਾ ਆਰੰਭ ਕਰ ਦਿੱਤਾ। ਬਾਬਾ ਕਬੀਰ ਜੀ ਨੇ ਮਾਤਾ ਦਾ ਰੋਣਾ ਤੇ ਉਲਾਂਭਾ ਸੁਣ ਕੇ ਉੱਤਰ ਦਿੱਤਾ ਕਿ ਮਾਤਾ ਜੀ, ਜਦੋਂ ਮੈਂ ਨਲੀ ਵਿਚ ਧਾਗਾ ਪਾਉਂਦਾ ਹਾਂ ਨਾ, ਤਦ ਧਿਆਨ ਧਾਗੇ ਵਿਚ ਚਲਾ ਜਾਂਦਾ ਹੈ ਤੇ ਮੈਨੂੰ ਮੇਰਾ ਪਿਆਰਾ ਮਾਲਕ ਰਾਮ ਵਿਸਰ ਜਾਂਦਾ ਹੈ, ਤੇ ਜਿਸ ਕੰਮ ਕਰਨ ਵਿਚ ਮੈਨੂੰ ਪਰਮਾਤਮਾ ਦਾ ਨਾਮ ਭੁੱਲ ਜਾਵੇ ਮੈਂ ਉਹ ਕੰਮ ਕਰਨਾ ਕੋਈ ਨਹੀਂ, ਕਿਉਂਕਿ ਮੇਰੇ ਸਵਾਸ ਬਹੁਤ ਕੀਮਤੀ ਹੈ, ਮੈਂ ਇਹਨਾਂ ਸਵਾਸਾਂ ਨੂੰ ਨਾਮ ਜਪ ਕੇ ਸਫਲਾ ਕਰਨਾ ਹੈ। ਤੇ ਰਹੀ ਗੱਲ ਪਰਿਵਾਰ ਤੇ ਬੱਚਿਆਂ ਦੀ, ਜਿਸ ਪਰਮਾਤਮਾ ਨੇ ਪਰਿਵਾਰ ਅਤੇ ਬੱਚੇ ਦਿੱਤੇ ਨੇ ਇਹਨਾਂ ਦੀ ਰੋਜ਼ੀ ਰੋਟੀ ਦਾ ਫਿਕਰ ਉਸ ਰੋਜ਼ੀ ਦੇ ਹਿੰਦ ਦਾਤੇ ਨੂੰ ਹੈ, ਪਰਮਾਤਮਾ ਨੂੰ ਹੈ। ਆਪ ਜੀ ਦਾ ਬੜਾ ਪਿਆਰਾ ਬਚਨ ਜੋ ਉਨ੍ਹਾਂ ਦੇ ਘਰ ਵਿਚ ਵਾਪਰਿਆ ਸਾਡੇ ਜੀਵਾਂ ਦੀ ਅਗਵਾਈ ਲਈ ਉਨ੍ਹਾਂ ਬਾਣੀ ਦੇ ਰੂਪ ਵਿਚ ਦਰਜ ਕਰ ਦਿੱਤਾ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 524 ਉਪਰ ਸੁਸ਼ੋਭਿਤ ਹੈ ਕਿ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ, ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ, ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ, ਓਚੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਹਿਓ ਮੈਂ ਲਾਹਾ, ਕਹਿਤ ਕਬੀਰ ਸੁਨੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਗੁਰਾਈ। ਸੋ ਬਾਬਾ ਜੀ ਦਾਸ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਸੋ ਸੇਵਾ ਸਿੰਘ, ਸਵਾਸ ਬੜੇ ਮੋਲਕ ਨੇ, ਇਨ੍ਹਾਂ ਸਵਾਸਾਂ ਨਾਲ ਪਰਮਾਤਮਾ ਦਾ ਨਾਮ ਜਪ ਕੇ ਲਾਹਾ ਪ੍ਰਾਪਤ ਕਰਨਾ ਚਾਹੀਦਾ ਤੇ ਇੱਕ ਇੱਕ ਸਵਾਸ ਨੂੰ ਕੀਮਤੀ ਜਾਣ ਕੇ ਸਫਲਾ ਕਰਨਾ ਚਾਹੀਦਾ। ਜਿਹੜਾ ਸਵਾਸ ਪਰਮਾਤਮਾ ਦੀ ਯਾਦ ਤੋਂ ਬਿਨਾਂ ਬਤੀਤ ਹੋਵੇ, ਗੁਰਦੇਵ ਪੰਜਵੇਂ ਪਾਤਸ਼ਾਹ ਜੀ ਦੇ ਵਡਹੰਸ ਰਾਗ ਅੰਦਰ ਅੰਕਿਤ ਕੀਤੇ ਫਰਮਾਨ ਅਨੁਸਾਰ ਹੌਕਾ ਲੱਗਣਾ ਚਾਹੀਦਾ। ਸਤਿਗੁਰੂ ਕਹਿੰਦੇ ਨੇ ਕਿ ਜਿਤ ਵੇਲਾ ਵਿਸਰੈ ਤਾਂ ਲਾਗੈ ਹਵਾ, ਭਾਵ ਹੌਕਾ ਪਛਤਾਵਾ ਲੱਗੇ। ਸਵਾਸਾਂ ਦੀ ਸਫਲਤਾ ਲਈ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਨੂੰ ਹਮੇਸ਼ਾ ਸਨਮੁਖ ਰੱਖਣਾ ਚਾਹੀਦਾ ਹੈ ਕਿ ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੈ ਕਿ ਨਾ ਆਵੈ ਰਾਮ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੂਹੀ ਰਾਗ ਅੰਦਰ ਪਾਵਨ ਫਰਮਾਨ ਹੈ ਕਿ ਜਿਸ ਸਵਾਸ ਵਿਚ ਪਰਮਾਤਮਾ ਦੀ ਹੋਂਦ ਭੁੱਲ ਜਾਵੇ ਉਹ ਸਵਾਸ ਉਹ ਦਮ ਮਨੁੱਖ ਦਾ ਵਿਅਰਥ ਚਲਾ ਜਾਂਦਾ ਹੈ, ਜੋ ਦਮ ਚਿੱਤ ਨਾ ਆਵਈ ਸੋ ਦਮ ਬਿਰਥਾ ਜਾਏ। ਬਾਬਾ ਫਰੀਦ ਜੀ ਨੇ ਮਨੁੱਖ ਨੂੰ ਗਾਫਲਤਾ ਦੀ ਨੀਂਦ ਤੋਂ ਉਥਾਨ ਕਰਨ ਲਈ ਬੜਾ ਸੁੰਦਰ ਪ੍ਰਮਾਣ ਦੇ ਕੇ ਸੁਚੇਤ ਕੀਤਾ ਹੈ। ਆਪ ਫਰਮਾਨ ਕਰਦੇ ਨੇ ਕਿ ਹੇ ਮਨੁੱਖ, ਭਲਾ ਕੋਈ ਮਨੁੱਖ ਕੋਠੇ ਦੀ ਛੱਤ ਉਪਰ ਦੌੜਨ ਲੱਗ ਜਾਵੇ ਤਾਂ ਤੂੰ ਹੀ ਦੱਸ ਕਿ ਉਹ ਕਿੰਨਾ ਕੁ ਚਿਰ ਦੌੜਦਾ ਰਹੇਗਾ, ਵੱਧ ਤੋਂ ਵੱਧ 20-30-40 ਕਦਮ ਦੌੜ ਲਏਗਾ, ਅਖੀਰ ਕੋਠੇ ਦਾ ਅੰਤ ਆ ਹੀ ਜਾਣਾ ਹੈ। ਤਿਵੇਂ ਹੀ ਤੂੰ ਮੌਤ ਤੋਂ ਕਿੰਨਾ ਕੁ ਚਿਰ ਬਚਿਆ ਰਹੇਗਾ, ਅਖੀਰ ਇੱਕ ਦਿਨ ਮੌਤ ਨੇ ਤੈਨੂੰ ਗ੍ਰਸ ਹੀ ਲੈਣਾ ਹੈ। ਜੇ ਗਿਣਤੀ ਦੇ ਦਿਨ ਪ੍ਰਮਾਤਮਾ ਨੇ ਬਖਸ਼ਿਸ਼ ਕੀਤੇ ਨੇ ਤਾਂ ਉਦਮ ਕਰ, ਸਫਲੇ ਕਰ ਲੈ, ਕਿਉਂਕਿ ਬਹੁਤ ਛੇਤੀ ਬਤੀਤ ਹੋ ਜਾਣੇ ਨੇ, ਤੂੰ ਆਪਣੇ ਭਲੇ ਲਈ ਉਨ੍ਹਾਂ ਨੂੰ ਸੰਭਾਲ ਲੈ, ਨਹੀਂ ਤਾਂ ਆਖਰ ਪਛਤਾਉਣਾ ਹੀ ਪੱਲੇ ਪਵੇਗਾ। ਸ਼ੇਖ ਫਰੀਦ ਜੀ ਦਾ ਸਲੋਕਾਂ ਦੀ ਬਾਣੀ ਅੰਦਰ ਪਾਵਨ ਬਚਨ ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪੰਨਾ 1380 ਉਪਰ ਸੁਭਾਏਮਾਨ ਹੈ ਕਿ ਫਰੀਦਾ, ਕੋਠੇ ਤੁਕਣ ਕੇਤੜਾ ਫਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ। ਆਸਾ ਰਾਗ ਅੰਦਰ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਕਿ ਜੈਸੇ ਬਸਤਰ ਦੇ ਉਡਾਨੇ ਦਿਨ ਦੋਏ ਚਾਰ ਪੁਰਾਹਾ, ਭੀਤ ਉਪਰੇ ਕੇਤਕ ਧਾਈਐ ਅੰਤ ਔਰ ਕੋ ਆਹਾ। ਜਿਸ ਤਰ੍ਹਾਂ ਸਰੀਰ ਉਪਰ ਵਸਤਰ ਓਢੀਦੇ ਨੇ, ਥੋੜੇ ਦਿਨਾਂ ਬਾਅਦ ਉਹ ਫਟ ਜਾਂਦੇ ਨੇ। ਜੇ ਕੋਈ ਮਨੁੱਖ ਕੰਧ ਉਪਰ ਦੌੜਨ ਲੱਗ ਜਾਵੇ ਤੇ ਆਖਰ ਕੰਧ ਦਾ ਕਿਨਾਰਾ ਹੀ ਆ ਜਾਂਦਾ ਹੈ ਤੇ ਮਨੁੱਖ ਮੂਧੇ ਮੂੰਹ ਭਾਰ ਡਿੱਗ ਜਾਂਦਾ ਹੈ। ਭੀਤ ਉਪਰੇ ਕੇਤਕ ਧਾਈਐ ਅੰਤ ਔਰ ਕੋ ਆਹਾ। ਸੋ ਇਸ ਲਈ ਪਛਤਾਵੇ ਦੇ ਸਲ ਤੋਂ ਬਚਣ ਲਈ ਬਾਬਾ ਕਬੀਰ ਜੀ ਦੇ ਪ੍ਰੇਰਣਾ ਭਰੇ ਇਸ ਬਚਨ ਤੋਂ, ਇਸ ਸ਼ਬਦ ਤੋਂ ਸਿੱਖਿਆ ਲੈ ਕੇ ਸ਼ੀਘਰਤਾ ਨਾਲ ਆਪਣੇ ਭਲੇ ਦਾ ਕਾਰਜ ਆਰੰਭ ਕਰ ਦੇਣਾ ਚਾਹੀਦਾ ਹੈ। ਭਗਤ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪੰਨਾ 1159 ਉਪਰ ਦਰਜ ਹੈ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ ਰਹਾਓ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰੰਗ ਪਾਣੀ। ਆਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੋ ਕਿਛ ਕਰੈ ਸੋਈ ਅਬਸਾਰ, ਫਿਰ ਪਛਤਾਹੋ ਨਾ ਪਾਵੋ ਪਾਰ। ਜੇ ਸਤਿਗੁਰਾਂ ਤੇ ਭਗਤਾਂ ਦੇ ਸਾਡੇ ਹੀ ਭਲੇ ਲਈ ਉਚਾਰਨ ਕੀਤੇ ਫਰਮਾਨ ਅਸੀਂ ਨਜ਼ਰ ਅੰਦਾਜ਼ ਕਰ ਦੇਵਾਂਗੇ ਤੇ ਫਿਰ ਨਿਸ਼ਚੈ ਹੀ ਪਛਤਾਵੇ ਤੇ ਸਵਾ ਕੁਝ ਵੀ ਪੱਲੇ ਨਹੀਂ ਪੈਣਾ। ਭਗਤ ਕਬੀਰ ਜੀ ਦਾ ਹੀ ਬਚਨ ਹੈ ਕਿ ਫਿਰ ਪਾਸੇ ਪਛਤਾਹੋਗੇ, ਪ੍ਰਾਨ ਜਾਹੇਂਗੇ ਛੂਟ।